ਪਵਿੱਤਰ ਜਲ ਦੇ ਵਿੱਚ ਉਹਨਾਂ ਦਾ ਆਧਾਰ ਪਹਿਲਿਆਂ ਯੁੱਗਾਂ ਦੀਆਂ ਗੱਲਾਂ ਹੈ, ਜਦ ਸਾਫ਼ ਹੁੰਦੇ ਸੀ, ਹੁਣ ਨਹੀਂ ਹੈ ਕਿਉਂਕਿ ਹੁਣ ਮੈਲੇ ਕਰਤੇ ਸਾਰੇ ਤੀਰਥ। ਉਸ ਵੇਲੇ ਆਪ ਬੜੀ ਸ਼ਰਧਾ ਦੇ ਨਾਲ ਜਾਇਆ ਕਰਦੇ ਸੀ, ਫੁੱਲ ਪਤਾਸ਼ੇ ਵਗੈਰਾ ਪੂਰੀ ਭੇਟਾ ਦੇਣੀ, ਪਿੰਡ ਤੋਂ ਲੈ ਕੇ ਜਾਣਾ, ਤੁਰਦੇ ਹੀ ਜਾਣਾ, ਜਿੱਥੇ ਜਾਣਾ ਸਤਸੰਗ ਸਾਧੂਆਂ ਦੇ ਨਾਲ ਰਲ ਜਾਣਾ ਅਤੇ ਵੱਡਾ ਭਾਰਾ ਸੰਘ ਹੋ ਜਾਣਾ, ਪੈਦਲ ਤੁਰੇ ਜਾਣਾ ਅਤੇ ਫਿਰ ਅਗਲੇ ਸਾਲ ਫਿਰ ਤੁਰ ਪੈਣਾ। ਇਸ ਤਰ੍ਹਾਂ ਕਰਦੇ ਕਰਦੇ ਅੱਜ 71ਵੇਂ ਸਾਲ ਵਿੱਚ ਹੋ ਗਏ ਅਤੇ 20ਵੀਂ ਵਾਰੀ ਚੱਲੇ ਨੇ, ਲੇਕਿਨ ਮਨ ਵਿੱਚ ਬੜੇ ਪਛਤਾਉਂਦੇ ਨੇ, ਮਨਾ ਕਿੰਨਾ ਸਮਾਂ ਬੀਤ ਗਿਆ, ਬਚਪਨ ਕਿੱਥੇ ਚੜਿਆ ਗਿਆ, ਛੁਪ ਗਿਆ ਬਚਪਨ, ਜਵਾਨੀ ਲੰਘ ਗਈ ਐਵੇਂ ਹੀ ਗਫਲਤ ਦੇ ਅੰਦਰ, ਆਕੜ ਦੇ ਅੰਦਰ ਇਹ ਨਗਾਤੀ ਜਵਾਨੀ, ਹੁਣ ਤਾਂ ਬੁਢਾਪਾ ਵੀ ਕਿੰਨੀ ਦੂਰ ਚਲਿਆ ਗਿਆ, ਸੱਠੀ ਕੇ ਬੁਢੇਪਾ ਆਵੇ, ਉਹ ਵੀ 11 ਸਾਲ ਉੱਤੇ ਆ ਗਿਆ ਅਤੇ ਸਰੀਰ ਦੀ ਵੀ ਤਾਕਤ ਘੱਟ ਗਈ, ਹੁਣ ਕਿੰਨੀ ਕੁ ਦੇਰ ਹੋਰ ਕੱਟਣਾ ਹੈ, ਅਜੇ ਤੱਕ ਤਾਂ ਮੇਰਾ ਕੁਛ ਬਣਿਆ ਨਹੀਂ ਹੈ, ਨਾ ਗੁਰੂ ਮਿਲਿਆ, ਨਾ ਕੋਈ ਮੈਂ ਸਾਧਨ ਕਰਿਆ, ਨਾ ਉਹ ਚੀਜ਼ ਮਿਲੀ ਹੈ ਜਿਹੜੀ ਮੈਂ ਮਹਾਂਪੁਰਸ਼ਾਂ ਤੋਂ ਸੁਣਦਾ ਰਹਿਣਾ। ਉਸ ਵੇਲੇ ਮਨ ਦੇ ਅੰਦਰ ਬੜੇ ਵਿਰਾਗਮਈ ਖਿਆਲ ਆ ਕੇ ਇਸ ਤਰ੍ਹਾਂ ਦੇ ਨਾਲ ਪ੍ਰਗਟ ਕਰਦੇ ਨੇ, ਪੜੋ ਪਿਆ
ਦਿਨ ਥੋੜੇ ਰਹਿ ਗਏ
ਇਸ਼ਨਾਨ ਨੂੰ ਜਾ ਰਹੇ ਨੇ, ਜਾ ਕੇ ਵਿਧੀ ਪੂਰਵਕ ਇਸ਼ਨਾਨ ਕਰਿਆ। ਸਵਾਲ ਆਉਂਦਾ ਹੈ ਵੀ ਤੀਰਥ ਵੱਡਾ ਹੁੰਦਾ ਹੈ ਕਿ ਰੱਬ ਦਾ ਪਿਆਰਾ ਵੱਡਾ ਹੁੰਦਾ, ਤੀਰਥ ਵੱਡਾ ਕਿਹਾ ਕਰਦਾ। ਗੁਰੂ ਗ੍ਰੰਥ ਸਾਹਿਬ ਨੂੰ, ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛੋ, ਪਾਤਸ਼ਾਹ ਤੀਰਥ ਵੱਡਾ ਹੈ ਕਿ ਹਰੀ ਦਾ ਦਾਸ? ਜੇ ਹਰੀ ਦਾ ਦਾਸ ਵੱਡਾ ਹੈ ਤਾਂ ਫਿਰ ਇਸ਼ਨਾਨ ਕਰਨ ਕਿਉਂ ਜਾਂਦਾ? ਉਹਦਾ ਜਵਾਬ ਗੁਰੂ ਮਹਾਰਾਜ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ,
ਤੀਰਥ ਦੀ ਲੋਚ ਦੇ
Thank you. ਸ੍ਰਿਸ਼ਟੀ ਤੇ ਕਰੇ ਉਦੋਂ ਧੂੜ ਸਾਧੂ ਕੀਤਾ। ਤੀਰਥ ਵੱਡਾ ਨਹੀਂ ਹੈ, ਤੀਰਥ ਤਾਂ ਸਾਧੂ ਦੀ ਧੂੜੀ ਨੂੰ ਲੋਚਦਾ। ਕਿਉਂ ਲੋਚਦਾ? ਕਿਲ ਵਿੱਚ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂੜ ਗੁਆਏ। ਸੰਤਾਂ ਦੀ ਧੂੜੀ ਮਿਲ ਜਾਵੇ, ਜਿਹੜੇ ਪਾਪੀ ਲੋਕ ਜਾ ਕੇ ਆਪਣੇ ਪਾਪ ਤੀਰਥਾਂ ਤੇ ਛੱਡ ਆਉਂਦੇ ਨੇ, ਉਹ ਤੀਰਥਾਂ 'ਚ ਸ਼ਕਤੀ ਨਹੀਂ ਹੈ ਕਿ ਉਹ ਸ਼ੁੱਧ ਕਰਦੇ ਨੇ, ਭਾਰੀ ਹੋ ਜਾਂਦੇ ਨੇ ਤੀਰਥ। ਉਹ ਫਿਰ ਅਰਦਾਸਾਂ ਕਰਦੇ ਆ, ਹੇ ਪ੍ਰਭੂ ਕੋਈ ਬਖਸ਼ਿਆ ਹੋਇਆ ਪੇ, ਕੋਈ ਆਪਣੇ ਨਾਲ ਜਿਹੜਾ ਤੇਰੇ ਨਾਲ ਮਿਲਿਆ ਹੋਇਆ ਪੇ, ਸਾਤੇ ਪਾਪੀਆਂ ਦਾ ਬੋਝ ਨਹੀਂ ਚੁੱਕਣਾ। ਉਸ ਵੇਲੇ ਉਹ ਪੁਕਾਰਾਂ ਸੁਣ ਕੇ ਸਾਧੂ ਜਾ ਕੇ ਇਸ਼ਨਾਨ ਕਰਦੇ ਨੇ ਤੇ ਉਹ ਫਿਰ ਪਵਿੱਤਰ ਹੋਇਆ ਕਰਦਾ। ਤੀਰਥ 68 ਮੱਝਾਂ ਨਾਈ, ਸਤਸੰਗਤ ਕੀ ਧੂਰ ਪਰੀ ਉੱਡ ਨੇਤਰੀ। ਹੁਣ ਤੁਸੀਂ ਬੈਠੇ ਹੋ ਸਤਸੰਗ 'ਚ, ਮੈਂ ਪਹਿਲੇ ਦਿਨੇ ਬੇਨਤੀ ਕਰੀ ਕਿ ਇੱਥੇ ਤੁਸੀਂ ਇਕੱਲੇ ਨਹੀਂ ਬੈਠੇ, ਇੱਥੇ ਸਮਾਨਾਂ ਦੇ ਅੰਦਰੋਂ ਦੇਵਤੇ ਵੀ ਆ ਕੇ ਵਿਰਾਜਮਾਨ ਨੇ। ਨਿਸ਼ਾਨੀ ਇਹ ਹੁੰਦੀ ਹੈ ਕਿ ਪਿੰਡ ਆਫ ਸਾਇਲੈਂਸ ਹੋਇਆ ਕਰਦੀ ਹੈ ਜਿੱਥੇ ਦੇਵ ਲੋਕ ਆ ਜਾਏ, ਜਿੱਥੇ ਕਲਯੁਗ ਆ ਜਾਏ ਉੱਥੇ ਕੁਰਬਲ ਕੁਰਬਲ ਨਹੀਂ ਹਟਦੀ। ਉਹ ਵੀ ਆਉਂਦੇ ਨੇ ਵੀ ਸਾਨੂੰ ਸਤਸੰਗ ਦੀ ਧੂੜ ਮਿਲ ਜਾਵੇ ਤੇ ਸਾਡਾ ਭਲਾ ਹੋ ਜਾਵੇ। ਸਤਸੰਗਤ ਕੀ ਧੂੜ ਪੜੀ ਉੱਡ ਨੇਤਰੀ, ਸਭ ਕਹਿੰਦੇ ਜਿਹੜਾ ਉਹਨਾਂ ਦਾ ਦਰਸ਼ਨ ਹੈ ਸਭ ਦੁਰਮਤ ਮੈਲ ਗਵਾਈ, ਖੋਟੀ ਮਤ ਨੂੰ ਦੂਰ ਕਰ ਦਿੰਦੀ ਹੈ ਇਹ ਧੂੜ। ਬੇਅੰਤ ਬਰਕਤ ਹੈ ਇਸ ਧੂੜ ਦੇ ਅੰਦਰ। ਬਾਬਾ ਅਤਰ ਸਿੰਘ ਜੀ ਰੇਲੂ ਸਾਹਿਬ ਵਾਲੇ ਪੁਰਾਣੇ ਪੁਰਸ਼ ਜਾਣਦੇ ਨੇ, ਨਵਿਆਂ ਨੂੰ ਤਾਂ ਪਤਾ ਨਹੀਂ ਇਹਨਾਂ ਗੱਲਾਂ ਦਾ। ਇੱਥੇ ਇੱਕ ਪ੍ਰੇਮੀ ਹੋਇਆ ਕਰਦੇ ਸੀ, ਉਹਨਾਂ ਦੇ ਘਰੋਂ ਸੀ ਬੀਬੀ ਭਗਵਾਨ ਕੌਰ ਰਾਮਪੁਰ ਦੀ। ਉਹਦੇ ਜਿਹੜੇ ਬੱਚੇ ਨੇ ਯੂਪੀ ਦੇ ਅੰਦਰ ਬੜੇ ਫਾਰਮ ਨੇ, ਇੱਥੇ ਨੇੜੇ ਵੀ ਹੈ, ਘੁਮਾਣੇ ਵੀ ਉਹਨਾਂ ਦਾ ਫਾਰਮ ਹੈ, ਉੱਥੇ ਵੀ ਹੈ। ਅਤੇ ਉਹ ਬਿਮਾਰ ਹੋ ਗਈ, ਬਿਮਾਰ ਜਿਹੜੀ ਅੱਜ ਕੱਲ੍ਹ ਕੈਂਸਰ ਕਹਿੰਦੇ ਨੇ, ਕੈਂਸਰ ਹੋ ਗਿਆ। ਆਹ ਗਰਦਨ ਮੁੜ ਕੇ ਪਿੱਠ ਵੱਲ ਨੂੰ ਚਲੀ ਗਈ, ਨਾ ਖਾ ਹੋਵੇ ਨਾ ਪਾਣੀ ਪੀ ਹੋਵੇ ਕੁਛ ਨਾ, ਬਹੁਤ ਦਰਦ ਹੋ ਗਿਆ। ਉਸ ਵੇਲੇ ਉਹਨਾਂ ਦੇ ਘਰੋਂ ਜਿਹੜੇ ਪ੍ਰੇਮੀ ਸੀਗੇ ਉਹ ਮਹਾਰਾਜ ਮਹਾਂਪੁਰਸ਼ਾਂ ਦੇ ਕੋਲ ਆਏ, ਆ ਕੇ ਕਹਿੰਦੇ ਬਾਬਾ ਜੀ ਮੇਰੀ ਬੇਨਤੀ ਸੁਣੋ। ਕਹਿੰਦੇ ਕੀ ਗੱਲ? ਤੂੰ ਕੈਪਟਨ ਸੀ, ਕਹਿਣ ਲੱਗੇ ਤੂੰ ਅੱਜ ਸਾਜਰੇ ਹੀ ਆ ਗਿਆ, ਜਲਦੀ ਆ ਗਿਆ, ਕੀ ਗੱਲ? ਕਹਿੰਦਾ ਜੀ ਤੁਹਾਡੀ ਜੋ ਸੇਵਾਦਾਰਨੀ ਹੈ ਉਹਨੂੰ ਅਗਲੇ ਸੰਸਾਰ ਪਹੁੰਚਾ ਦਿਓ, ਮੈਂ ਤੇ ਉਹਦਾ ਦੁੱਖ ਨਹੀਂ ਦੇਖਿਆ ਜਾਂਦਾ, ਕੁਛ ਖਾ ਨਹੀਂ ਸਕੀ, ਇੰਨੇ ਦਿਨ ਲੰਘ। ਬਾਬਾ ਜੀ ਕਹਿਣ ਲੱਗੇ ਪਿਆਰਿਆ, ਗੁਰੂ ਘਰ ਦੇ ਅੰਦਰ ਅਗਲੇ ਜਗਤ ਪਹੁੰਚਾਉਣ ਨੂੰ ਵਾਸਤੇ ਨਹੀਂ ਆਈਦਾ, ਐਸੇ ਜਗਤ ਵਿੱਚ ਰੱਖ ਕੇ ਸੇਵਾ ਸਿਮਰਨ ਕਰਨ ਵਾਸਤੇ ਕਰਾਉਣ ਵਾਸਤੇ ਆਈਦਾ ਹੁੰਦਾ। ਬਾਬਾ ਜੀ ਉਹਦੀ ਤਾਂ ਕੋਈ ਆਸ ਨਹੀਂ ਹੈ, ਆਪ ਸਵੇਰੇ ਸਵੇਰੇ ਹਲ ਛੱਡ ਕੇ ਆਏ ਸੀ, ਕਿਉਂਕਿ ਆਪ ਹੱਥੀਂ ਖੇਤੀ ਕਰਦੇ ਹੁੰਦੇ, 300 ਵਿਘੇ ਜ਼ਮੀਨ ਬਣਾਈ ਸੀ ਆਪ ਨੇ। ਉਸ ਵੇਲੇ ਆਪ ਦੀਆਂ ਲੱਤਾਂ ਦੇ ਨਾਲ ਕੁਛ ਮਿੱਟੀ ਗਿੱਲੀ ਹੋਈ ਲੱਗੀ ਹੋਈ ਚਿੰਬੜੀ ਹੋਈ ਸੀ। ਉਹ ਹੌਲੀ ਹੌਲੀ ਗੱਲਾਂ ਕਰਦਿਆਂ ਨੇ ਲਾ ਲਈ ਅਤੇ ਭੁਲੇਖਾ ਪਾਉਣ ਵਾਸਤੇ ਕਹਿਣ ਲੱਗੇ, ਉਹ ਜਿਹੜਾ ਹਲ ਹੈ ਨਾ ਉਹਦੇ ਨਾਲ ਮਿੱਟੀ ਲੱਗੀ ਹੋਈ ਆ ਉਹ ਲਾ ਲਿਆ। ਉਹ ਮਿੱਟੀ ਵੀ ਲਾ ਲਈ ਅਤੇ ਆਪਣੀ ਚਰਨਾਂ ਤੋਂ ਲਾ ਕੇ ਵੀ ਦੇਤੀ, ਕਹਿੰਦੇ ਜਾ ਜਿੱਥੇ ਫੋੜਾ ਹੈ ਉੱਥੇ ਬੰਨ ਦੇ। ਇਹਦੇ ਤਾਂ ਬਹੁਤ ਪੁੱਤਰ ਆਉਣੇ ਆ, ਬੜਾ ਰਾਜਭਾਗ ਦੇਖਣਾ ਹੈ। ਬੀਬੀ ਨੇ ਸੇਵਾ ਕਰਦੀ ਹੈ ਗੁਰੂ ਘਰ ਦੀ। ਉਸ ਤੋਂ ਬਾਅਦ ਕੀ ਹੋਇਆ? ਬੀਬੀ ਰਾਜੀ ਹੋ ਗਈ, ਉਹਨਾਂ ਨੇ ਜਾ ਕੇ 8 ਪੁੱਤਰ ਹੋਏ, 2 ਲੜਕੀਆਂ ਹੋਈਆਂ, ਬੜਾ ਪਰਿਵਾਰ ਹੋਇਆ। ਜਾ ਕੇ ਜ਼ਮੀਨਾਂ ਖਰੀਦੀਆਂ ਯੂਪੀ ਦੇ ਅੰਦਰ, ਕੋਈ 450-500 ਏਕੜ ਜ਼ਮੀਨ, ਅਤੇ ਉਹਨਾਂ ਦਾ ਲੜਕਾ MLA ਅੱਜ ਕੱਲ੍ਹ ਗਿਆਨੀ ਹਰਿੰਦਰ ਸਿੰਘ। ਉਹ ਸਾਧੂ ਦੀ ਧੂੜ ਐਵੇਂ ਨਹੀਂ ਹੋਇਆ ਕਰਦੀ, ਇਹ ਤਾਂ ਧੂੜੀ ਮੰਗੀ ਜਾਂਦੀ ਹੈ ਗੁਰਸਿੱਖਾਂ ਕੀ ਆ ਧੂੜ ਦੇ, ਹਮ ਪਾਪੀ ਵੀ ਗੱਤ ਪਾਏ। ਸੋ ਤੀਰਥ ਨਾਲੋਂ ਸਾਧੂ ਵੱਡਾ ਹੋਇਆ ਕਰਦਾ। ਤੀਰਥ ਸੰਤਾਂ ਦੇ ਹੁਕਮ 'ਚ ਆਉਂਦਾ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਇਹ ਜੋ ਸੰਪਰਦਾ ਹੈ ਰਾੜੇ ਸਾਹਿਬ ਦੀ, ਇਹ ਕੋਈ ਮਾਮੂਲੀ ਸੰਪਰਦਾ ਨਹੀਂ ਹੈ, ਇਹ ਗੁਰੂ ਦੇ ਹੁਕਮ 'ਚ ਚੱਲ ਰਹੀ ਹੈ। ਗੁਰੂ ਦਸਮੇਸ਼ ਪਿਤਾ ਨੇ ਭਾਈ ਦਇਆ ਸਿੰਘ ਜੀ ਨੂੰ ਹੁਕਮ ਦਿੱਤਾ कि धर्म के पंथ नूं चलदा रखना। जब गुरु ग्रंथ साहब दे लड़ लाए सारे, उस वेले महाराज ने देखिया भी बड़ा ही पखंड आ जाना है, इतने अपनी अपनी पूजा हो जानी है, तो गुरु ग्रंथ साहब किते ही रह जाने ने, मन मर्जी दियां गल्लां सुनाउणियां ने, गुरमत तों विरोध दियां बातां होणगियां। उस वेले पंजा प्यारियां दे विच जो दो प्यारे बजदे सी, होर गुरसिख सीगे, उन्होंने कहा अगे चलाओ, रुक ना दो इस लहर में। सो भाई दया सिंह जी तो बाद बाबा सोभा सिंह जी, तो उन्होंने बाद बाबा साहब सिंह जी बेदी उन्ने साहब वाले, जो गुरु नानक साहब तो ग्यारहवीं थान से, उन्होंने इलाज विचों सतारवें थान तो कल इतने नेड़े ही साढ़े आ रहे ने। मैं टेलीफोन करिया सी, मां तुसी दीवान विच आयो, संगतां दे दर्शन करियो, संगतां भी कर लैणगियां वी गुरु नानक तो सतारवीं औलाद साडे विच बैठी है। ਕਿਹਾ ਸੀ ਕਹਿਣ ਦੇ ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ, ਸਿੰਘ ਜਾਣਗੇ ਅਤੇ ਕੱਲ੍ਹ ਨੂੰ ਪੁੱਛਣਗੇ ਵੀ ਉਹਨਾਂ ਨੂੰ, ਫਿਰ ਅਸੀਂ ਅਨਾਊਂਸਮੈਂਟ ਕਰ ਦਾਂਗੇ ਅਤੇ ਉਹਨਾਂ ਦੇ ਵੀ ਦਰਸ਼ਨ ਕਰ ਲਾਂਗੇ। ਕਿਉਂਕਿ ਮਾਤਾ ਜੀ ਨੇ ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵੱਲ ਖੜ੍ਹੇ ਹੋ ਕੇ ਬੇਨਤੀ ਕਰੀ ਸੀ ਕਿ ਸੱਚੇ ਪਾਤਸ਼ਾਹ ਤੁਸੀਂ ਤਾਂ ਚਲੇ ਗਏ, ਹੁਣ ਬੱਚਿਆਂ ਦਾ ਕੀ ਬਣੂਗਾ, ਅੱਠ ਪੈਰ ਤਾਂ ਹੋਰ ਰਹਿੰਦੇ। ਗੁਰੂ ਮਹਾਰਾਜ ਉੱਠ ਕੇ ਬੈਠ ਗਏ, ਗੁਰੂ ਨਾਨਕ ਸਾਹਿਬ ਕਹਿੰਦੇ ਸਿਰਫ ਅੱਠ ਪੈਰ, ਜੇ ਤੂੰ ਅੱਠ ਸਾਲ ਕਹਿੰਦੀ ਅਸੀਂ ਅੱਠ ਸਾਲ ਰਹਿ ਪੈਣਾ ਸੀ, ਜਾਣਾ ਜੂਣਾ ਤਾਂ ਅਸੀਂ ਕਿਤੇ ਨਹੀਂ ਆਇਆ ਸੀ, ਤਾਂ ਗੁਰੂ ਅੰਗਦ ਦੇ ਹਿਰਦੇ ਚ ਵਾਸਾ ਕਰਿਆ ਹੋਇਆ। ਕਹਿਣ ਲੱਗੇ ਪਾਤਸ਼ਾਹ ਆ ਬੱਚਿਆਂ ਦਾ ਕੀ ਬਣੇਗਾ। ਮਹਾਰਾਜ ਕਹਿੰਦੇ ਤੂੰ ਤਾਂ ਬੱਚਿਆਂ ਦਾ ਕਹਿੰਦੀ ਹੈ, ਇੱਥੇ ਤਾਂ ਕੁੱਤਿਆਂ ਨੂੰ ਵੀ ਮੰਨਿਆ ਕਰਨਗੇ, ਇਹਨਾਂ ਦੀ ਤਾਂ ਮਾਨਤਾ ਹੋਣੀ ਆਈ ਹੈ। ਗੁਰੂ ਦਸਵੇਂ ਪਾਤਸ਼ਾਹ 500 ਮੋਰ ਦਿਆ ਕਰਦੇ ਸੀ ਜਦ ਕੋਈ ਬੇਦੀ ਸ਼ਹਿਰ ਜਾਂਦਾ ਹੁੰਦਾ। ਸੋ ਬਾਬਾ ਸਾਹਿਬ ਸਿੰਘ ਜੀ ਹੋਏ ਉਨੇ ਵਾਲੇ ਜਿਨ੍ਹਾਂ ਨੇ ਉਸ ਵੇਲੇ ਸਿੱਖੀ ਦਾ ਝੰਡਾ ਬੁਲੰਦ ਕਰਿਆ। ਉਸ ਤੋਂ ਬਾਅਦ ਬਾਬਾ ਭਾਗ ਸਿੰਘ ਜੀ ਕੁਰੀ ਵਾਲੇ, ਬਾਬਾ ਵੀਰ ਸਿੰਘ ਜੀ ਜਿਨ੍ਹਾਂ ਨੂੰ ਡੋਗਰਾ ਫੌਜਾਂ ਨੇ ਸ਼ਹੀਦ ਕਰਿਆ, ਬੜੀਆਂ ਦਰਦਨਾਕ ਕਹਾਣੀਆਂ ਨੇ ਸਾਰਿਆਂ ਦੀ। ਬਾਬਾ ਮਹਾਰਾਜ ਸਿੰਘ ਜੀ ਜਦੋਂ ਸਿੱਖ ਰਾਜ ਜਾਂਦਾ ਰਿਹਾ ਤਾਂ ਇਹ ਦੋ ਜਾਣੇ ਰਹਿ ਗਏ ਲਾਈਨ 'ਚ ਖੜੇ ਸੀ ਜਿੱਥੇ ਸ਼ਸਤਰ ਸਿੱਟ ਰਹੇ ਸੀ ਚੇਲਿਆਂ ਵਾਲੀ ਦੀ ਲੜਾਈ ਤੋਂ ਬਾਅਦ ਲਾਈਨ ਵਿੱਚ ਖੜੇ ਨੇ। ਉਹ ਕਹਿੰਦੇ ਗੁਰੂ ਦਸ਼ਮੇਸ਼ ਪਿਤਾ ਜੀ ਸ੍ਰੀ ਸਾਹਿਬ ਗੋਰਿਆਂ ਦੇ ਚਰਨਾਂ 'ਤੇ ਰੱਖ ਦੂੰ ਮੈਂ, ਬੂਟਾਂ 'ਤੇ ਲਾ ਦੂੰ। ਨਾ ਇਰਾਦਾ ਕਰ ਲਿਆ, ਉਸ ਵੇਲੇ ਆਪ ਤੁਹਾਡੇ ਕੋਲ ਦੇ ਸੀਗੇ ਨਾਲ ਹੀ ਇੱਥੇ ਰੜਦੇ, ਨਿਹਾਲ ਸਿੰਘ ਨਾਂ ਸੀ ਬਾਬਾ ਨਿਹਾਲ ਸਿੰਘ, ਪਰ ਬਾਬਾ ਮਹਾਰਾਜ ਸਿੰਘ ਜੀ ਕਹਿੰਦੇ। ਉਸ ਵੇਲੇ ਲਾਈਨ ਚੋਂ ਇੱਕਦਮ ਨਿਕਲ ਕੇ ਘੋੜੇ ਤੇ ਸਵਾਰ ਹੋ ਗਏ, ਫੇਰ ਨਹੀਂ ਅੰਗਰੇਜ਼ ਨੂੰ ਡਾ ਦਿੱਤੀ। 4 ਸਾਲ ਘੁੰਮਦਾ ਰਿਹਾ ਅੰਗਰੇਜ਼। ਉਸ ਵੇਲੇ ਸਿੱਖੀ ਦਾ ਇਹ ਹਾਲ ਹੋ ਗਿਆ, ਮਹਾਰਾਜਾ ਰਣਜੀਤ ਸਿੰਘ ਵੇਲੇ ਗਿਣਤੀ 88 ਲੱਖ ਦੀ ਸੀ, ਉਹਨਾਂ ਤੋਂ 13 ਸਾਲ ਬਾਅਦ, ਸਿੱਖ ਰਾਜ ਤੋਂ 13 ਸਾਲ ਬਾਅਦ ਜਦ ਮਰਦਮਸ਼ੁਮਾਰੀ ਕੀਤੀ ਤਾਂ ਸਿੱਖੀ ਆਈ 13,51,000। ਕਿੰਨੇ ਘੱਟ ਗਏ, ਥੋੜ੍ਹੇ ਜਿਹੇ ਰਹਿ ਗਏ 88, ਕੋਈ 70-75 ਲੱਖ ਸਿੱਖ ਘੱਟ ਗਿਆ, ਇੱਕਦਮ ਗਏ 10-11 ਸਾਲ। ਉਹ ਤੋਂ ਬਾਅਦ ਹੋਰ ਘੱਟਦੇ ਗਏ ਅਤੇ ਉਸ ਵੇਲੇ ਅੰਗਰੇਜ਼ ਨੇ ਲਿਖਿਆ ਕਿ ਸਿੱਖ, ਅਸਲੀ ਸਿੱਖ ਸਿਰਫ 4,15,000 ਹੈ, ਬਾਕੀ ਨਹੀਂ ਹੈ। ਬਾਕੀ ਕਹਿੰਦੇ ਨੇ ਵੀ ਅਸੀਂ ਸਿੰਘ ਹਾਂ, ਪਰ ਸਿੰਘ ਹੈ ਨਹੀਂ, ਸ਼ਰਾਬਾਂ ਸ਼ਰੂਬਾਂ ਪੀਣ ਵਾਲੇ ਨੇ। ਉਹ ਕਿਹੜੇ ਨੇ ਅਸਲੀ, ਕਹਿੰਦੇ ਉਹਨੇ ਨਾਮਧਾਰੀ ਬਾਬੇ ਰਾਮ ਸਿੰਘ ਨੂੰ ਮੰਨਣ ਵਾਲੇ, ਉਹ ਅਸਲੀ ਨੇ, ਬਾਕੀ ਸਿੱਖੀ ਨਹੀਂ ਰਹੀ। ਅਤੇ ਉਸ ਵੇਲੇ ਵਿਚਾਰ ਕੀਤੀ ਕਿ ਇਹਨਾਂ ਦੀਆਂ ਫੋਟੋਆਂ ਲੈ ਲਓ, ਇਹਨਾਂ ਦੇ ਸਟੈਚੂ ਬਣਾ ਦਿਓ, ਅਜਾਇਬ ਘਰਾਂ 'ਚ ਰੱਖ ਦਿਓ, ਕਿਉਂਕਿ ਹੋਰ 10 ਸਾਲ ਨਹੀਂ ਆਉਣੇ, ਇੱਕ ਵੀ ਸਿੱਖ ਨਹੀਂ ਰਹਿਣਾ ਇੱਥੇ। ਉਹਨਾਂ ਦਿਨਾਂ 'ਚ ਬਾਬਾ ਮਹਾਰਾਜ ਸਿੰਘ ਜੀ ਨੇ ਪਿੰਡ ਪਿੰਡ ਜਾ ਕੇ, ਕਿਤੇ ਰਾਤ ਕਿਤੇ ਠਹਿਰਦੇ, ਦਿਨ ਕਿਤੇ, ਅਤੇ ਸਿੱਖੀ ਦੀ ਸੰਭਾਲ ਹੌਸਲਾ ਦਿੱਤਾ ਕਿ ਗੁਰਸਿੱਖੋ ਡੋਲਿਓ ਨਾ। ਅੰਗਰੇਜ਼ ਨੇ ਇਹ ਕਰਤਾ ਕਿ ਜਿੱਥੇ ਸ੍ਰੀ ਸਾਹਿਬ ਨਿਕਲਿਆ ਵੇ ਉਹਦਾ ਨੱਕ ਅਤੇ ਕੰਨ ਕੱਟ ਦਿਓ, ਜਿਹੜੇ ਪਿੰਡ 'ਚੋਂ ਨਿਕਲਿਆ ਵੇ ਬਰੂਦ ਵਗੈਰਾ ਕੋਈ ਸ੍ਰੀ ਸਾਹਿਬ ਹਥਿਆਰ ਨਿਕਲੇ ਹੋਣ, ਸਾਰੇ ਪਿੰਡ ਦੇ ਨੱਕ ਕੰਨ ਕੱਟ ਦਿਓ। ਬੜੀ ਭਾਰੀ ਸਖਤੀ ਸੀ, ਉਹਨਾਂ 'ਚ ਬਾਬਾ ਮਹਾਰਾਜ ਸਿੰਘ ਜੀ ਨੇ ਸਿੱਖੀ ਦੀ ਸਵਾਲ ਕਰਕੇ ਬਾਬਾ ਰਾਮ ਸਿੰਘ ਜੀ ਨੂੰ ਕਿਹਾ ਬਰਖਤ ਨੂੰ ਵੀ ਅੰਗਰੇਜ਼ ਨੇ ਟਿਕਣ ਨਹੀਂ ਦੇਣਾ, ਤੁਸੀਂ ਇੱਕ ਰਾਤ ਤੋਂ ਵੱਧ ਨਹੀਂ ਕਿਤੇ ਕੱਟਣੀ। ਉਹਨਾਂ ਨੇ ਬਾਬਾ ਕਰਮ ਸਿੰਘ ਜੀ ਹੋਤੀ ਮੈਦਾਨ ਵਾਲਿਆਂ ਨੂੰ ਜਾਗ ਲਾਈ। ਹੋਤੀ ਮੈਦਾਨ ਵਾਲਿਆਂ ਤੋਂ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਨੂੰ ਅਤੇ 101 ਮਹਾਤਮਾ ਹੋਏ ਬ੍ਰਹਮ ਗਿਆਨੀ, ਵੱਡੇ ਵੱਡੇ ਮਹਾਤਮਾ ਪੰਜਾਬ 'ਚ ਜਿੰਨੇ ਹੈ ਜਿਨ੍ਹਾਂ ਨੇ ਸਿੱਖੀ ਫੈਲਾਈ, ਉਹਨਾਂ 'ਤੇ ਆ ਕੇ ਮਹਾਰਾਜ ਜੀ ਹੁੰਦੇ। ਸੋ ਇਸ ਤਰ੍ਹਾਂ ਦੇ ਨਾਲ ਬਾਬਾ ਕਰਮ ਸਿੰਘ ਜੀ ਹੋਤੀ ਮੈਦਾਨ ਵਾਲੇ, ਉਹਨਾਂ ਦੇ ਕੋਲ ਸੰਤ ਪ੍ਰੇਮ ਸਿੰਘ ਜੀ 101 ਨਿਰਮਲੇ ਸੰਤਾਂ ਨਾਲ ਆਏ ਹੋਏ। ਕਹਿਣ ਲੱਗੇ ਬਾਬਾ ਜੀ ਸਾਨੂੰ ਛੁੱਟੀ ਦਿਓ, ਅਸੀਂ ਕੁੰਭ ਲੱਗਣ ਵਾਲਾ ਹੈ ਅਤੇ ਉੱਥੇ ਇਸ਼ਨਾਨ ਕਰਨ ਜਾਣਾ। ਬਾਬਾ ਜੀ ਕਹਿੰਦੇ ਐਤਕੀ ਨਾ ਜਾਓ, ਕਿਉਂਕਿ ਤਰਕਾਲਦਰਸ਼ੀ ਸੀ, ਸਭ ਪਤਾ ਸੀ ਵੀ ਅੱਗੇ ਨੂੰ ਕੀ ਹੋਣਾ, ਪਹਿਲਾਂ ਕੀ ਹੋਇਆ। ਕਹਿੰਦੇ ਐਤਕੀ ਉੱਥੇ ਬਿਮਾਰੀ ਪੈਣੀ ਹੈ ਬਹੁਤ ਵੱਡੀ ਅਤੇ ਭੁਗਕੜ ਮਰ ਜਾਣੀ ਹੈ, ਐਤਕੀ ਨਾ ਜਾਓ। ਕਹਿੰਦੇ ਮਹਾਰਾਜ ਇਸ਼ਨਾਨ ਕਰਨਾ, ਕਹਿੰਦੇ ਇੱਥੇ ਹੀ ਕਰਾ ਲਾਂਗੇ। ਜਿਸ ਵਾਰ ਕੁੰਭ ਦਾ ਮੌਕਾ ਆਇਆ, ਬਾਬਾ ਪ੍ਰੇਮ ਸਿੰਘ ਜੀ ਕਹਿਣ ਲੱਗੇ ਨਿਰਮਲੇ ਸੰਤ, ਕਹਿੰਦੇ ਮਹਾਰਾਜ ਕੁੰਭ ਤਾਂ ਲੱਗਣ ਵਾਲਾ ਹੈ, ਕਹਿੰਦੇ ਚਲੋ ਇਸ਼ਨਾਨ ਕਰਾਈਏ। ਕਲਪਾਣੀ ਨਦੀ ਦੇ ਕੰਢੇ ਲੈ ਗਏ, ਕਹਿੰਦੇ ਉਹ ਜਿਹੜਾ ਪੱਥਰ ਹੈ ਚੱਕ ਲਓ, 4 ਫੁੱਟ ਉੱਚੀ ਧਾਰ ਆਊ। ਆਪਨੇ ਆਵਾਜ਼ ਮਾਰਤੀ, ਕਹਿੰਦਾ ਇਹ ਗੰਗਾ ਆ ਸੰਤਾਂ ਨੂੰ ਇਸ਼ਨਾਨ ਕਰਾ ਦੇ। ਉਹ ਪੱਥਰ ਚੱਕ ਦਿੱਤਾ, ਪੱਥਰ ਚੱਕਣ ਦੇ ਨਾਲ ਬਾਬਾ ਜੀ ਖੜੇ ਹੋ ਗਏ, ਕਹਿੰਦੇ ਛੇਤੀ ਛੇਤੀ ਇਸ਼ਨਾਨ ਕਰ ਲਓ, ਕਿਉਂ ਉੱਥੇ ਵੀ ਭਗਤ ਲੋਕ ਉਡੀਕਦੇ ਨੇ। ਸੋ ਉਹ ਤਾਂ ਹੁਕਮ ਵਿੱਚ ਚੱਲਦੇ ਨੇ, ਤੀਰਥ ਵੱਡਾ ਕੇ ਹਰਕਾ ਦਾਸ। ਸੋ ਇਸ ਤਰ੍ਹਾਂ ਦੇ ਨਾਲ ਤੀਰਥ ਜਿਹੜੇ ਨੇ ਸੰਤਾਂ ਦੀ ਮਦਦ ਭਾਲਦੇ ਨੇ। ਸ਼੍ਰੀ ਰਾਮ ਚੰਦਰ ਮਹਾਰਾਜ ਦੱਖਣ ਵਿੱਚ ਜਾਂਦੇ ਨੇ, ਬਿਲਾਸਪੁਰ ਸਟੇਟ ਹੁੰਦੀ ਉਹਨਾਂ ਦਿਨਾਂ 'ਚ, ਅਤੇ ਹੁਣ ਤਾਂ ਜ਼ਿਲ੍ਹਾ ਹੈ। ਉੱਥੇ ਨੇੜੇ ਹੀ ਪੰਪਾ ਸਰ ਸੀ, ਉੱਥੇ ਰਿਸ਼ੀ ਮੁਨੀ ਰਹਿੰਦੇ ਸੀ। ਉੱਥੇ ਇੱਕ ਬੀਬੀ ਸਫਾਈ ਕਰਦੀ ਹੁੰਦੀ, ਸੜਕਾਂ ਸੁੰਬਰਦੀ ਹੁੰਦੀ। ਉਹਨਾਂ ਨੇ ਕਿਹਾ ਵੀ ਕੌਣ ਹੈ ਜਿਹੜਾ ਰਾਤ ਨੂੰ ਆ ਕੇ, ਛੋਟੀ ਜਾਤ ਸੀ ਵਿਚਾਰੀ ਦੀ, ਉਹ ਰਿਸ਼ੀਆਂ ਮੁਨੀਆਂ ਨੇ ਕੁੱਟੀ ਜਾਓ। ਕਹਿੰਦੇ ਤੂੰ ਕਿਉਂ ਰਸਤਾ ਭ੍ਰਿਸ਼ਟ ਕਰਦੀ ਹੈ। ਫਿਰ ਉਹ ਲੱਕੜਾਂ ਲੰਗਰ ਸਿੱਟ ਜਾ ਕਰੇ, ਫਿਰ ਕੁੱਟੀ। ਉਹ ਦੂਰ ਜਾ ਕੇ ਰਹਿਣ ਲੱਗੀ। ਜਦੋਂ ਸ਼੍ਰੀ ਰਾਮ ਚੰਦਰ ਜੀ ਗਏ, ਉਸ ਵੇਲੇ ਇੰਨੀ ਖਿੱਚ ਉਹਦੇ ਮਨ ਵਿੱਚ ਸੀ ਕਿ ਰਿਸ਼ੀਆਂ ਮੁਨੀਆਂ ਦੇ ਨਾਲ ਜਾਂਦੇ ਸ਼੍ਰੀ ਰਾਮ ਚੰਦਰ ਜੀ ਭੀਰਣੀ ਦੀ ਕੁਟੀਆ ਵੱਲ ਨੂੰ ਚਲੇ ਗਏ। ਬਥੇਰਾ ਕਿਹਾ ਮਹਾਰਾਜ ਇੱਧਰ ਆਏ, ਇੱਧਰ ਆਏ, ਕਹਿੰਦੇ ਨਹੀਂ ਅਸੀਂ ਇੱਧਰ ਜਾਣਾ। ਉੱਥੇ ਬੜਾ ਪਿਆਰ ਉਸਨੇ, ਇੱਥੇ ਤੱਕ ਦੱਸਦੇ ਨੇ ਕਿ ਬੇਰ ਪਹਿਲਾਂ ਸਾਂਭ ਕੇ ਰੱਖੇ ਹੋਏ ਸੀ ਅਤੇ ਆਹ ਦੰਦ ਲਾ ਕੇ ਦੇਖਦੀ ਸੀ ਵੀ ਖੱਟਾ ਤਾਂ ਨਹੀਂ ਹੈ, ਮਿੱਠੇ ਮਿੱਠੇ ਛਾਂਟ ਕੇ ਹੱਥ ਰੱਖ ਲਏ। ਉੱਥੇ ਜਾ ਕੇ ਪਿਆਰ ਦੇ ਵੱਸ ਹੋਏ ਹੋਏ ਤ੍ਰੇਤਾ ਯੁੱਗ ਦੇ 12-14 ਕਲਾਂ ਸੰਪੂਰਨ ਅਵਤਾਰ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਨੇ ਪਿਆਰ ਦੇ ਵੱਸ ਹੋ ਕੇ ਜੂਠੇ ਬੇਰ ਖਾਧੇ। ਬੜਾ ਇਤਰਾਜ਼ ਕਰਿਆ ਰਿਸ਼ੀਆਂ ਮੁਨੀਆਂ ਨੇ ਵੀ ਉਹਦੇ ਗਏ ਨੇ, ਉਹਦੇ ਹੱਥ ਲੱਗੇ ਹੋਏ ਬੇਰ ਖਾ ਗਏ। ਤਾਂ ਇੱਕ ਪਾਸੇ ਮਰਿਆਦਾ ਪੁਰਸ਼ੋਤਮ ਕਹਿੰਦੇ ਨੇ ਇਹਨਾਂ ਨੂੰ। ਉਸ ਵੇਲੇ ਬੇਨਤੀ ਕਰੀ ਸਾਰੇ ਰਿਸ਼ੀਆਂ ਨੇ ਕਿ ਮਹਾਰਾਜ ਆਹ ਜਿਹੜਾ ਤੀਰਥ ਹੈ ਪੰਪਾ, ਸਾਰੇ ਦੇ ਵਿੱਚ ਕਿਰਮ ਪੈ ਗਏ, ਕੋਈ ਤਰੀਕਾ ਨਹੀਂ ਹੈ ਜਿਹਦੇ ਨਾਲ ਹਟ ਜਾਣ। ਮਹਾਰਾਜ ਕਹਿਣ ਲੱਗੇ ਕਿ ਐਂ ਕਰੋ ਪ੍ਰੇਮੀਓ, ਤੁਸੀਂ ਰਿਸ਼ੀ ਮੁਨੀਓ, ਆਪਣੇ ਚਰਨ ਧੋ ਕੇ ਇੱਕ ਬਾਲਟੀ ਦੇ ਵਿੱਚ ਪਾਣੀ ਪਾ ਲਓ, ਉਹ ਬਾਲਟੀ ਲਿਆ ਕੇ ਇਹਦੇ ਵਿੱਚ ਪਾ ਦਿਓ। ਜਦ ਬਾਲਟੀ ਚਰਨ ਧੋ ਕੇ ਪਾਏ, ਉੱਥੇ ਕੁਛ ਵੀ ਨਾ ਹੋਇਆ। ਕਹਿੰਦੇ ਮਹਾਰਾਜ ਕੁਛ ਵੀ ਨਹੀਂ ਹੋਇਆ, ਅਸੀਂ ਤਾਂ ਤੁਹਾਡੇ ਚਰਨ ਪਾਉਣੇ ਨੇ। ਕਹਿੰਦੇ ਮੇਰੇ ਧੋ ਲਓ। ਉਹਨਾਂ ਦੇ ਪਾਏ ਤਾਂ ਉਹਦਾ ਵੀ ਕੁਛ ਨਾ ਹੋਇਆ, ਕਿਉਂਕਿ ਪਰਮੇਸ਼ਰ ਨੂੰ ਆਪਣੇ ਭਗਤਾਂ ਦੀ ਵਡਿਆਈ ਪਾਉਂਦੀ ਹੈ, ਉਹਨੂੰ ਉੱਚਾ ਕਰ ਦਿੰਦੇ ਨੇ। ਹਰ ਕਾ ਭਗਤ ਪ੍ਰਗਟ ਨਹੀਂ ਛਪਾ। ਅਖੀਰ ਕਹਿਣ ਲੱਗੇ ਵੀ ਕੋਈ ਤਰੀਕਾ ਦੱਸੋ ਮਹਾਰਾਜ। ਕਹਿੰਦੇ ਭਾਈ ਉਹਨੂੰ ਲਿਆਓ ਭੀਲਣੀ ਨੂੰ, ਉਹਨੂੰ ਲਿਆਓ ਜਾ ਕੇ। ਸਾਰਿਆਂ ਨੂੰ ਮਜਬੂਰ ਹੋ ਗਏ ਅਤੇ ਲੈ ਕੇ ਆਇਓ। ਕਹਿੰਦੀ ਮੇਰੀ ਤਾਂ ਜਾਤ ਇੰਨੀ ਛੋਟੀ ਹੈ, ਜੇ ਮੈਂ ਪੈਰ ਧਰ ਦੇਵਾਂ, ਜੇ ਉਹਨੂੰ ਨਾ ਮਿਟਾਵਾਂ ਤਾਂ ਤੁਹਾਨੂੰ ਪਿੱਠ ਲੱਗ ਜਾਂਦੀ ਹੈ, ਮੈਂ ਤਾਂ ਪੈਰ ਵੀ ਆਪਣੀ ਮਿਟਾਉਣੀ ਹੈ, ਪਿੱਛੇ ਝਾਫਾ ਲੈ ਕੇ ਤੁਰਦੀ ਹਾਂ, ਅਤੇ ਮੈਨੂੰ ਕਿਉਂ ਲਿਜਾਂਦੇ ਹੋ? ਕਹਿੰਦੇ ਬੁਲਾਇਆ, ਹੁਕਮ ਮੰਨ ਕੇ ਆ ਗਈ। ਸ਼੍ਰੀ ਰਾਮ ਚੰਦਰ ਮਹਾਰਾਜ ਕਹਿਣ ਲੱਗੇ ਕਿ ਬੀਬੀ ਇਸ ਵੇਲੇ ਬੜਾ ਸੰਕਟ ਹੈ, ਤੂੰ ਆਪਣੇ ਚਰਨਾਂ ਦੀ ਛੋਹ ਇਸ ਤੀਰਥ ਨੂੰ ਦੇ। ਕਹਿੰਦੀ ਮਹਾਰਾਜ ਮੈਂ ਤਾਂ ਗਰੀਬਣੀ ਹੈ। ਕਹਿੰਦੇ ਨਹੀਂ, ਤੇਰੇ 'ਚ ਇੰਨਾ ਪਿਆਰ ਹੈ, ਤੇਰੇ ਰੋਮ ਰੋਮ ਦੇ ਵਿੱਚ ਵੈਗਰੂ ਵੱਸਦਾ, ਤੂੰ ਤਾਂ ਮਹਾਂ ਪਵਿੱਤਰ ਹੈ, ਜਿੱਥੇ ਚਰਨ ਧਰਦੀ ਹੈ ਉਹ ਤੀਰਥ ਬਣਦਾ ਤੁਰਿਆ ਜਾਂਦਾ। ਉਸ ਵੇਲੇ ਜਾ ਕੇ ਜਦ ਚਰਨ ਰੱਖੇ ਪਾਏ ਉਹਦੇ ਵਿੱਚ ਪਾਣੀ ਦੇ, ਪਾਣੀ ਇਕਦਮ ਜਿਹੜਾ ਸੀ ਕੂੜੇ ਪਏ ਹੋਏ ਗੰਦਾ ਪਾਣੀ ਹਿੱਲ ਜੁਲ ਪੈ ਗਈ ਪਾਣੀ ਚ, ਪਿੱਛੇ ਨੂੰ ਜਿਵੇਂ ਲਹਿਰ ਚੱਲਦੀ ਹੈ ਲਹਿਰ ਹਟਣ ਲੱਗ ਗਈ, ਪਰਲੇ ਕੰਢੇ ਤੇ ਜਾ ਕੇ ਲੱਗ ਗਈ। ਕੀ ਦੇਖਦੇ ਨੇ ਸਾਰੇ ਰਿਸ਼ੀ ਮੁਨੀ, ਵੀ ਪਾਣੀ ਤਾਂ ਕੁੰਗੂ ਵਰਗਾ ਹੋ ਗਿਆ, ਨਿਰਮਲ ਹੋ ਗਿਆ, ਕੋਈ ਮੈਲ ਨਹੀਂ ਰਹੀ। ਸੋ ਮਹਾਰਾਜ ਕਹਿੰਦੇ ਪਿਆਰੇ ਉਹ ਤੀਰਥ ਨਹੀਂ ਵੱਡਾ, ਹਰੀ ਦਾ ਦਾਸ ਵੱਡਾ, ਗੰਗਾ ਜਮੁਨਾ ਗੋਦਾਵਰੀ ਸਰਸਤੀ ਤੇ ਕਰੇ ਉਦਮ ਤੂਰ ਸਾਧੂ ਕੀਤਾ। ਉਹ ਤਾਂ ਉਦਮ ਕਰਕੇ ਆਪ ਸੰਤਾਂ ਦੇ ਜਿੱਥੇ ਸਾਧੂ ਇਸ਼ਨਾਨ ਕਰਦੇ ਆ ਉੱਥੇ ਆ ਕੇ ਇਸ਼ਨਾਨ ਕਰਦੇ ਨੇ ਤਾਂ ਮੈਲ ਲੈਂਦੀ ਹੈ, ਕਿਉਂਕਿ ਸੰਤ ਕੀ ਰਹਿਣ ਸਾਧ ਜਨ ਸੰਗਤ ਹਰ ਕੀਰਤ ਤਰ ਤਾਰੀ, ਕਹਾਂ ਕਰੇ ਬਪਰਾ ਜਮ ਡਰ ਪੈ ਗੁਰਮੁਖ ਹਿਰਦੈ ਮੁਰਾਰੀ। ਜਿਹਦੇ ਹਿਰਦੇ ਚ ਰਾਮ ਹੈ ਉੱਥੇ ਤਾਂ ਜਮਦੂਤ ਵੀ ਡਰਨ ਲੱਗ ਜਾਂਦਾ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆ। ਤੇ ਇਹ ਤਾਂ ਜੋ ਨਾਮ ਵਾਲਾ ਤੀਰਥ ਹੈ ਇਹਦੇ ਨਾਲ ਕਰੋੜਾਂ ਜਨਮਾਂ ਦੀ ਮੈਲ ਲੈ ਜਾਂਦੀ ਹੈ। ਤੀਰਥ ਜਿਹੜਾ ਕੇਵਲ ਸਰੀਰ ਦੀ ਮੈਲ ਲਾਉਂਦਾ, ਨਾਮ ਕਰੋੜਾਂ ਜਨਾਂ ਦੀ ਜਨਮਾਂ ਦੀ ਮੈਲ ਲਾਉਂਦਾ। ਜਨ ਕੀ ਟਹਿਲ ਸਮਾਖਨ ਜਨ ਸਿਓ, ਉਠਣ ਬੈਠਣ ਜਨ ਕਾ ਸੰਗਾ, ਜਨ ਚਰ ਰਜ ਮੁਖ ਮਾਥੇ ਲਾਗੀ, ਆਸਾ ਪੂਰਨ ਅਨੰਤ ਤਰੰਗ। ਕਹਿੰਦੇ ਸੰਤਾਂ ਦੀ ਧੂੜੀ ਲਾਗੀ ਮੱਥੇ ਨਾਲ, ਬੇਅੰਤ ਮੰਗਾਂ ਪੂਰੀਆਂ ਕਰਦੀ ਸਮਰੱਥਾ ਰਹਿ ਗਈ। ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ, ਜਨ ਕੇ ਤੀਰਥ ਜਨ ਕੇ ਚਰਨ ਤੀਰਥ ਕੋਟ ਗੰਗਾ। ਕਰੋੜ ਗੰਗਾ ਜਿੰਨਾ ਫਲ ਸੰਤਾਂ ਦੀ ਧੂੜੀ ਵਿੱਚ ਆਉਂਦਾ। ਜਨ ਕੀ ਧੂੜ ਕੀ ਉਹ ਮੱਝਣ ਨਾਨਕ, ਜਦੋਂ ਜਨ ਦੀ ਧੂੜੀ ਚ ਇਸ਼ਨਾਨ ਕਰਿਆ ਜਨਮ ਜਨਮ ਕੇ ਹਰੇ ਕਲੰਗਾ, ਕਰੋੜਾਂ ਜਨਮਾਂ ਦੇ ਪਾਪਾਂ ਦਾ ਨਾਸ਼ ਹੋ ਜਾਂਦਾ। ਸੋ ਵੱਡਾ ਜਿਹੜਾ ਤੀਰਥ ਹੈ ਸਤਸੰਗ ਹੈ, ਇਹਦਾ ਮੁਕਾਬਲਾ ਨਹੀਂ ਕਰਦੇ। ਸਤਿਗੁਰ ਹੈ ਅੰਮ੍ਰਿਤ ਸਰ ਸਾਚਾ, ਅੰਮ੍ਰਿਤ ਦਾ ਸਰੋਵਰ ਹੈ ਜਿਹੜਾ ਜਿੱਥੇ ਸਤਿਗੁਰੂ ਹੋਵੇ ਬਾਣੀ ਦਾ ਉਚਾਰਨ ਹੁੰਦਾ ਹੋਵੇ, ਇੱਥੇ ਮਨ ਇਸ਼ਨਾਨ ਕਰਦਾ, ਮਨ ਨਾਵੈ ਮੈਲ ਚੁਕਾਵਣੇ, ਜਗ ਹੋਮੈ ਮੈਲ ਦੁੱਖ ਪਾਇਆ, ਮਨ ਲਾਗੀ ਦੂਜੇ ਪਾਏ, ਮਨ ਹੋਮੈ ਧੋਤੀ ਕਿਵੇਂ ਨਾ ਉਤਰੇ, ਜੇ ਸੌ ਤੀਰਥ ਨਾ। ਇੱਕ ਤੀਰਥ ਕੀ ਕਹਿੰਦੇ ਸੈਂਕੜੇ ਤੀਰਥ ਨਾ ਲੈ ਤਾਂ ਵੀ ਮੈਲ ਨਹੀਂ ਉਤਰੇ, ਉਹ ਆਦਮੀ ਨਹੀਂ ਸੁੱਧ ਹੁੰਦਾ। ਨਾਮ ਚੱਲੇ ਤੀਰਥ ਹੀ ਮਨ ਖੋਟੇ, ਤਨ ਚੋ ਇੱਕ ਪਾਉ ਲੱਥੀ ਨਾਤਿਆ, ਦੋਏ ਭਾਅ ਚੜ੍ਹੇ ਸੋ, ਬਾਹਰ ਧੋਤੀ ਤੂੰਬੜੀ ਅੰਦਰ ਵਿਸ਼ਨ ਕੌਰ, ਸਾਧ ਭਲੇ ਨਾਤਿਆ ਚੋਰ ਸੇ ਚੋਰਾਂ ਚੋਰ। ਸੋ ਬਾਬਾ ਜੀ ਇਸ ਕਰਕੇ ਤੀਰਥ ਤੇ ਜਾਂਦੇ ਸੀ, ਇੱਕ ਤਾਂ ਉਹਨਾਂ ਨੂੰ ਸ਼ਰਧਾ ਸੀ, ਦੂਸਰਾ ਇਹ ਸੀ ਕਿ ਕੋਈ ਮਹਾਂਪੁਰਸ਼ ਮਿਲ ਜਾਏਗਾ, ਲੇਕਿਨ ਮਿਲਿਆ ਨਹੀਂ, ਬੜਾ ਮਨ ਵਿੱਚ ਅਫਸੋਸ ਹੈ, ਬਹੁਤ ਅਫਸੋਸ ਦੇ ਨਾਲ ਅਫਸੋਸ 'ਚ ਰਹਿੰਦੇ ਨੇ। ਹਰ ਵਕਤ ਬੇਨਤੀਆਂ ਕਰਦੇ ਆ, ਹੇ ਪ੍ਰਭੂ ਕਿਰਪਾ ਕਰ, ਹੇ ਗੰਗਾ ਮਾਈ ਕਿਰਪਾ ਕਰ, ਮੇਰੇ ਨਹਾਉਣ ਦਾ ਇੰਨੇ ਸਾਲ ਜਿਹੜਾ ਮੈਂ ਇਸ਼ਨਾਨ ਕਰਿਆ, ਮੈਨੂੰ ਇਹ ਫਲ ਦੇ ਕਿ ਮੈਨੂੰ ਮਹਾਂਪੁਰਖ ਦੇ ਦਰਸ਼ਨ ਹੋ ਜਾਣ। ਉਸ ਵੇਲੇ ਆਪ ਇਸ਼ਨਾਨ ਕਰਕੇ ਜਦ ਵਾਪਸ ਆਉਂਦੇ ਨੇ, ਇੱਕ ਬ੍ਰਹਮਚਾਰੀ ਇਹਨਾਂ ਦੇ ਨਾਲ ਰਲ ਗਿਆ, ਕਿਉਂਕਿ ਦਾਨ ਵੀ ਬਹੁਤ ਕਰਦੇ ਸੀ, ਮਿੱਠੇ ਬਹੁਤ ਸੀ, ਭਜਨ ਬਹੁਤ ਕਰਦੇ ਸੀ, ਗੱਲਾਂ ਬਾਤਾਂ ਕਰਦੇ ਨਹੀਂ ਸੀ, ਲੇਕਿਨ ਅਜੇ ਤੱਕ ਗੁਰੂ ਨਹੀਂ ਸੀ ਮਿਲਿਆ। ਰੋਜ਼ ਬਚਨ ਕਰਨੇ, ਚੱਲਦੇ ਚੱਲਦੇ ਆਪ ਮੇਹੜ ਪਿੰਡ ਸੀਗਾ, ਉੱਥੇ ਇੱਕ ਬ੍ਰਾਹਮਣ ਸੀ ਦੁਰਗਾ ਨਾਮ ਦਾ, ਉਹਨੇ ਯਾਤਰੂਆਂ ਦੇ ਵਾਸਤੇ ਸਰਾਏ ਬਣਾਈ ਹੋਈ ਸੀ, ਸੁਰਸਤੀ ਗੋਦ ਸੀ ਉਹਦਾ, ਅਤੇ ਉਹ ਸਰਾਏ ਦੇ ਵਿੱਚ ਆਏ ਗਏ ਯਾਤਰੂ ਗੰਗਾ ਨੂੰ ਜਾਂਦੇ ਰਹਿਣੇ, ਅਤੇ ਉਹ ਵੀ ਬੜੀ ਭਾਵਨਾ ਵਾਲਾ ਸੀ ਕਿ ਜਦੋਂ ਇਹ ਇਸ਼ਨਾਨ ਕਰਕੇ ਆ ਕੇ ਮੇਰੇ ਕੋਲ ਠਹਿਰਨਗੇ ਤਾਂ ਮੇਰਾ ਵੀ ਥਾਂ ਪਵਿੱਤਰ ਹੋ ਜਾਏਗਾ। ਭਾਵਨਾ ਨਾਲ ਕਰਦਾ ਸੀ, ਜੋ ਕੋਈ ਦੇ ਜਾਵੇ ਦਕਸ਼ਣਾ ਲੈ ਲੈਂਦਾ ਸੀ, ਨਾ ਦੇਵੇ ਨਹੀਂ ਲੈਂਦਾ ਸੀ। ਅੱਜ ਇਸ਼ਨਾਨ ਕਰਨ ਤੋਂ ਬਾਅਦ ਬਾਬਾ ਅਮਰਦਾਸ ਜੀ ਮੁੜਦੇ ਹੋਏ ਜਦ ਇੱਥੇ ਆ ਕੇ ਠਹਿਰੇ ਤਾਂ ਆਪ ਸਾਹਿਬ ਸਧਾਰਨ ਹੀ ਉਸ ਵੇਲੇ ਥੋੜ੍ਹਾ ਬਹੁਤਾ ਆਰਾਮ ਕਰਨ ਵਾਸਤੇ ਸਰਾਂ ਦੇ ਅੰਦਰ ਇੱਕ ਥਾਂ ਦੇਖਿਆ ਅਤੇ ਉੱਥੇ ਲੰਮੇ ਪੈ ਗਏ। ਚਰਨ ਨੰਗੇ ਨੇ, ਕੋਈ ਚੀਜ਼ ਕੱਪੜਾ ਉੱਤੇ ਹੈ ਨਹੀਂ, ਅਤੇ ਫਿਰਦਾ ਫਿਰਦਾ ਉਹ ਪੰਡਿਤ ਆ ਗਿਆ। ਉਹ ਪੰਡਿਤ ਨੇ ਕੀ ਦੇਖਿਆ, ਗੁਰੂ ਮਹਾਰਾਜ ਦਾ ਚਰਨ ਦੇਖਿਆ ਅਤੇ ਹੱਥ ਦੇਖਿਆ, ਚਰਨ ਦੇਖੇ। ਉਹ ਪੰਡਿਤ ਸਿਠੰਬਰ ਗਿਆ ਉੱਥੇ ਦੇਖਦੀ ਸਾਰ, ਕਹਿਣ ਲੱਗਿਆ ਹੈ ਐਡੀ ਬੜੀ ਰੇਖਾ, ਆਹ ਤਾਂ ਰੇਖਾ ਹੀ ਨਹੀਂ ਅੱਜ ਤਾਈਂ ਕਿਸੇ ਦੀ ਦੇਖੀ। ਨਮਸਕਾਰ ਕਰਤੀ ਉਸ ਪੰਡਿਤ ਨੇ ਆਰਾਮ ਕਰਨ ਵਾਲੇ ਰਾਈ ਨੂੰ, ਨਾ ਜਾਣਦਾ ਨਾ ਕੁਛ ਪਤਾ ਹੈ। ਸੋ ਉਸ ਵੇਲੇ ਜਦੋਂ ਮਹਾਰਾਜ ਜੀ ਤੁਰਨ ਲੱਗੇ, ਕਹਿਣ ਲੱਗੇ ਪੰਡਿਤ ਜੀ ਤੁਸੀਂ ਆਪਣੀ ਦਕਸ਼ਣਾ ਲੈ ਲਓ। ਕਹਿੰਦੇ ਦਕਸ਼ਣਾ ਮੈਂ ਅੱਜ ਨਹੀਂ ਲੈਣੀ, ਤੁਹਾਡੇ ਚਰਨ ਕਮਲ ਦੇ ਵਿੱਚ ਪਦਮ ਹੈ। ਗੁਰੂ ਮਹਾਰਾਜ ਦੇ ਦੋ ਪਦਮ ਸੀ, ਇੱਕ ਚਰਨ ਕਮਲ ਵਿੱਚ ਸੀ, ਇੱਕ ਹੱਥ ਵਿੱਚ ਸੀ। ਇਹ ਲਿਖਦੇ ਨੇ ਭੱਟ ਜਿਹੜੇ ਨੇ ਕਿ ਇਹਨਾਂ ਦੇ ਬਾਹਜ ਕਰ ਦਾਹਿਨ ਸਿੱਧ ਸਨਮੁਖ ਜੋਬ ਹੈ। ਕਹਿੰਦੇ ਹੱਥ ਦੇ ਉੱਤੇ ਪਦਮ ਸੀ ਇਹਨਾਂ ਦੇ, ਚਰਨਾਂ ਦਾ ਪਦਮ ਉਹਨੇ ਦੇਖਿਆ। ਉਹਨੇ ਕਹਿਣ ਲੱਗਿਆ ਵੀ ਕ੍ਰਿਸ਼ਨ ਮਹਾਰਾਜ ਦੇ ਪਦਮ ਸੀ, ਉਹ ਕਿੱਡੇ ਬੜੇ ਅਵਤਾਰ ਹੋਏ ਨੇ, ਮੁੜ ਕੇ ਕਿਸੇ ਦੇ ਚਰਨ ਵਿੱਚ ਪਦਮ ਨਹੀਂ ਦੇਖਿਆ। ਇਹ ਤਾਂ ਪੂਰਨ ਅਵਤਾਰ ਨੇ ਕੋਈ ਕਲਯੁਗ ਨੂੰ ਉਤਾਰਨ ਵਾਲੇ, ਪਰ ਵਜ੍ਹਾ ਕੀ ਹੈ, ਮੇਰੇ ਕੋਲ ਕਿਉਂ ਪਏ ਨੇ, ਇਕੱਲੇ ਨੇ ਤੇ ਅਵਤਾਰਾਂ ਦੇ ਨਾਲ ਤਾਂ ਬੰਦੇ ਹੀ ਬੇਅੰਤ ਹੁੰਦੇ ਨੇ, ਇਹ ਇਕੱਲੇ ਥੋੜੇ ਫਿਰਦੇ ਨੇ। ਜਦੋਂ ਮਹਾਰਾਜ ਨੇ ਕਿਹਾ ਕਿ ਪੰਡਿਤ ਜੀ ਤੁਸੀਂ ਲੈ ਲਓ ਦਕਸ਼ਣਾ, ਮਹਾਰਾਜ ਨੇ ਕਿਹਾ ਕਿ ਪੰਡਿਤ ਜੀ ਤੁਸੀਂ ਲੈ ਲਓ ਦਕਸ਼ਣਾ, ਕਹਿਣ ਲੱਗੇ ਮੈਂ ਅੱਜ ਨਹੀਂ ਲੈਣੀ, ਤੁਹਾਡੇ ਚਰਨ ਦੇ ਅੰਦਰ ਐਸੀ ਰੇਖਾ ਹੈ ਕਿ ਜਾਂ ਤਾਂ ਤੁਸੀਂ ਚੱਕਰਵਰਤੀ ਬਾਦਸ਼ਾਹ ਬਣ ਕੇ ਦੇਸ਼ਾਂ ਵਿਦੇਸ਼ਾਂ ਦਾ ਰਾਜ ਕਰਨਾ, ਤੇ ਜਾਂ ਤੁਸੀਂ ਸਾਰੇ ਸੰਸਾਰ ਦੇ ਤਾਰਕ ਬਣਨੇ। ਮੈਂ ਹੈਰਾਨ ਹਾਂ ਕਿ ਐਡੀ ਵੱਡੀ ਉਮਰ ਹੋ ਗਈ, ਬੁਢਾਪਾ ਆ ਗਿਆ, ਤੇ ਇਹ ਰੇਖਾ ਫਲੀ ਕਿਉਂ ਨਹੀਂ ਹੈ। ਮੇਰੇ ਹਿਸਾਬ ਵਿੱਚ ਕੋਈ ਜੋਤਿਸ਼ ਦੇ ਵਿੱਚ, ਹਿਸਾਬ ਕਿਤਾਬ ਦੇ ਵਿੱਚ ਬਾਤ ਨਹੀਂ ਆ ਰਹੀ ਜਿਹਨੇ ਤੁਹਾਨੂੰ ਰੁਕਾਵਟ ਪਾਈ ਹੋਵੇ। ਕੋਈ ਗ੍ਰਹਿ ਐਸਾ ਨਹੀਂ ਹੈ ਜਿਹਨੇ ਰੁਕਾਵਟ ਪਾਈ ਹੋਵੇ, ਪਰ ਮੈਂ ਫੇਰ ਹੈਰਾਨ ਹਾਂ ਕਿ ਅਜੇ ਤੱਕ ਰੇਖਾ ਕਿਉਂ ਨਹੀਂ ਫਲੀ। ਹਾਂ, ਇਹ ਰੇਖਾ ਨੇ ਫਲ ਦੇਣਾ, ਤੇ ਜਦੋਂ ਫਲ ਦੇਵਗੀ ਮੈਂ ਉਸ ਵੇਲੇ ਆਉਂਗਾ ਤੁਹਾਡੇ ਕੋਲ, ਫਿਰ ਮੈਂ ਲੈ ਲੂੰਗਾ। ਮਹਾਰਾਜ ਕਹਿੰਦੇ ਪੰਡਿਤ ਜੀ ਤੁਸੀਂ ਆਪਣਾ ਆਧਾਰ ਚੁਕਾ ਲਓ। ਕਹਿੰਦੇ ਨਹੀਂ, ਮੇਰਾ ਆਧਾਰ ਤੁਹਾਡੇ ਸਿਰ ਤੇ, ਤੇ ਜਿਸ ਵਕਤ ਰੇਖਾ ਫਲੀ ਉਦਣ ਮੈਂ ਆਉਂ। ਤੇ ਇਸ ਤਰ੍ਹਾਂ ਬਚਨ ਬਲਾਸ ਕਰਦੇ ਹੋਏ ਤੇ ਬ੍ਰਹਮਚਾਰੀ ਦੇ ਨਾਲ ਗੁਰੂ ਮਹਾਰਾਜ ਆ ਜਾਂਦੇ ਨੇ, ਬਾਸਰ ਕੇ ਪਹੁੰਚ ਗਏ ਆਪਣੇ ਨਗਰ, ਤੇ ਉਹ ਵੀ ਕਈ ਦਿਨ ਠਹਿਰਦਾ ਤੇ ਮਹਾਰਾਜ ਜੀ ਬਾਹਰ ਜਾਂਦੇ ਨੇ, ਬਚਨ ਬਲਾਸ ਕਰਦੇ ਨੇ। ਅੱਜ ਆਪ ਇਕਾਂਤ ਵਿੱਚ ਨੇ ਤੇ ਉਹ ਬ੍ਰਹਮਚਾਰੀ ਜੀ ਉਸ ਵੇਲੇ ਕਹਿਣ ਲੱਗਿਆ ਕਿ ਗੁਰੂ ਬਾਬਾ ਅਮਰਦਾਸ, ਇਹ ਤੁਸੀਂ ਇਹ ਨਾਮ ਕਿੱਥੋਂ ਲਿਆ, ਕਿਉਂਕਿ ਆਪ ਖੋੜਸ ਮੰਤਰ ਦੀਆਂ ਕਈ ਮਾਲਾ ਕਰਿਆ ਕਰਦੇ ਸੀ ਠੋਤਰੀਆਂ। ਖੋੜਸ ਮੰਤਰ ਹੁੰਦਾ ਓਮ ਭਗਵਤੇ ਨਮਾ, ਓਮ ਭਗਵਤੇ ਵਾਸੁਦੇਵ ਹੈ ਨਮਾ, ਜੋ ਧਰੂਮ ਭਗਤ ਨੇ ਜਪਿਆ ਸੀ ਮੰਤਰ, ਉਸ ਮੰਤਰ ਦੀਆਂ ਆਪ ਛੇ ਮਾਲਾ ਕਰਦੇ ਰਹੇ। ਕਹਿਣ ਲੱਗੇ ਵੀ ਤੁਸੀਂ ਬਹੁਤ ਵਿਰਾਗ ਹੈ, ਬੜਾ ਗਿਆਨ ਹੈ ਤੁਹਾਨੂੰ, ਕਿਰਪਾ ਕਰਕੇ ਇਹ ਤਾਂ ਦੱਸੋ ਵੀ ਤੁਹਾਡਾ ਗੁਰੂ ਦੇਵ ਗੁਰੂ ਕਿਹੜਾ ਸੀਗਾ, ਇੰਨਾ ਜਦ ਨਾਂ ਲਿਆ ਜਿਵੇਂ ਫਿਸ ਜਾਂਦੀ ਹੈ ਚੀਜ਼। ਉਸ ਵੇਲੇ ਬਾਬਾ ਜੀ ਦੇ ਨੇਤਰਾਂ ਤੋਂ ਜਲ ਜਾਣ ਲੱਗ ਗਿਆ, ਬੋਲੇ ਨਾ, ਸਮਝ ਗਿਆ ਕਿ ਗੁਰੂ ਇਹਨਾਂ ਦੇ ਸਰੀਰ ਛੱਡ ਗਏ ਤਾਂ ਵਿਰਾਗ ਹੈ, ਪਿਆਰ ਹੈ ਇਹਨਾਂ ਦਾ ਗੁਰੂ ਨਾਲ, ਇੰਨਾ ਹੀ ਹੋਣਾ ਚਾਹੀਦਾ ਪਿਆਰ।